ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਏ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਏ ਰਹਾਏ ਜੋ ਮੰਗਹ ਸੋ ਲੇਵਹ ਪ੍ਰਭ ਆਪਣਿਆ ਸੰਤਾਂ ਦੇਵਹ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੇ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਜਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਰਧਾ ਭਾਵ ਭਗਤੀ ਅਤੇ ਜਗਿਆਸਾ ਲੈ ਕੇ ਹਾਜ਼ਰੀ ਭਰ ਰਹੀ ਸਾਧ ਸੰਗਤ, ਚਾਹੇ ਕੋਈ ਗੁਰੂ ਦਰਬਾਰ ਵਿੱਚ ਬੈਠਾ ਹੈ, ਚਾਹੇ ਕੋਈ ਦੇਸ਼ ਵਿੱਚ ਬੈਠਾ ਹੈ, ਚਾਹੇ ਕੋਈ ਵਿਦੇਸ਼ ਵਿੱਚ ਬੈਠਾ ਹੈ, ਬਈ ਸਾਰੇ ਹੀ ਮਨ ਬਿਰਤੀਆਂ ਨੂੰ ਇਕਾਗਰ ਕਰੋ, ਗੁਰੂ ਚਰਨਾਂ ਨਾਲ ਜੋੜੋ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ ਉਪਕਾਰ ਕੀਤਾ, ਪਰਉਪਕਾਰ ਕੀਤਾ। ਤੁਸੀਂ ਆਖੋਗੇ ਕਿਉਂ ਕਿਵੇਂ? ਇੱਕ ਤਾਂ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਪਾਤਸ਼ਾਹ ਆਪ ਗ੍ਰਸਤ ਜੀਵਨ ਦੇ ਧਾਰਨੀ ਸਨ ਔਰ ਉਹਨਾਂ ਨੇ ਗ੍ਰਸਤ ਨੂੰ ਧਰਮ ਨਾਲ ਤੁਲਨਾ ਦਿੱਤੀ। ਧਰਮ ਦਾ ਮਤਲਬ ਹੈ ਜਿਸ ਨੂੰ ਧਾਰਨ ਕੀਤੇ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਕਿਤਨੇ ਵਾਰ ਨੇ ਕੁਰਬਾਨ ਜਾਈਏ, ਜਿਨ੍ਹਾਂ ਨੇ ਸਾਡੇ ਵਾਸਤੇ ਐਸੇ ਪੂਰਨੇ ਪਾਏ ਨੇ। ਕਿਉਂਕਿ ਇੱਥੇ ਲੋਕ ਘਰਾਂ ਨੂੰ ਛੱਡ ਕੇ ਜੰਗਲਾਂ ਵੱਲ ਜਾਣ ਨੂੰ ਤਿਆਰ ਸਨ ਔਰ ਜਾਂਦੇ ਸਨ। ਜੋਗੀਆਂ ਦੇ ਪ੍ਰਭਾਵ ਥੱਲੇ ਰਾਜੇ ਭਰਥਰੀ ਵਰਗੇ, ਗੋਪੀ ਚੰਦ ਵਰਗੇ ਆਪਣੇ ਰਾਜ ਭਾਗ ਨੂੰ ਲੱਤ ਮਾਰ ਕੇ, ਚਿਮਟੇ ਅਤੇ ਚਿੱਪੀਆਂ ਫੜ ਕੇ, ਸਿਰ ਵਿੱਚ ਸਵਾਹ ਪਾ ਕੇ, ਪਿੰਡੇ 'ਤੇ ਸਵਾਹ ਮਲ ਕੇ ਜੰਗਲਾਂ ਨੂੰ ਤੁਰੇ ਜਾਂਦੇ ਸਨ। ਅਖੇ ਜੀ, ਅਸੀਂ ਰੱਬ ਪ੍ਰਾਪਤ ਕਰਨਾ, ਅਸੀਂ ਜੀਵਨ ਮੁਕਤ ਬਣਨਾ, ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਆਖਿਆ, ਓਏ ਦੁਨੀਆਂ ਦੇ ਲੋਕੋ, ਇਹਨਾਂ ਦੇ ਪਿੱਛੇ ਨਾ ਲੱਗਿਓ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕਹਿ ਉਪਦੇਸ਼। ਯੋਗ ਦਾ ਮਤਲਬ ਹੈ ਜੁੜਨਾ, ਯੋਗੀ ਦਾ ਮਤਲਬ ਹੈ ਜੁੜਿਆ ਹੋਇਆ। ਆਖਿਆ ਭਗਵੇ ਕੱਪੜਿਆਂ ਨਾਲ ਯੋਗ ਦਾ ਕੋਈ ਵਾਸਤਾ ਨਹੀਂ, ਮੈਲਾ ਵੇਸ ਕਰਨ ਨਾਲ ਕੋਈ ਯੋਗੀ ਨਹੀਂ ਬਣ ਸਕਦਾ। ਯੋਗੀ ਦਾ ਮਤਲਬ ਹੈ ਜਿਹੜਾ ਅੰਦਰੋਂ ਪਰਮੇਸ਼ਵਰ ਨਾਲ ਜੁੜਿਆ ਹੋ। ਅਤੇ ਜੁੜਨ ਵਾਸਤੇ ਤੁਹਾਨੂੰ ਕਿਸੇ ਭੇਖ ਕਰਨ ਦੀ ਲੋੜ ਨਹੀਂ, ਬਲਕਿ ਗੁਰੂ ਦੀ ਦੱਸੀ ਹੋਈ ਜੀਵਨ ਜਾਚ ਨੂੰ ਅਪਣਾਓ। ਜੋ ਗੁਰੂ ਜੀ ਨੇ ਤੁਹਾਨੂੰ ਜੀਵਨ ਦਾ ਢੰਗ, ਤਰੀਕਾ, ਮਰਿਆਦਾ ਦੱਸੀ, ਉਹਦੇ ਅਨੁਸਾਰ ਚੱਲੋ। ਤੁਸੀਂ ਗ੍ਰਸਤ ਵਿੱਚ ਰਹਿੰਦੇ ਹੀ ਜੁੜੇ ਹੋਵੋਗੇ ਅਤੇ ਯੋਗੀ ਬਣ ਜਾਓਗੇ। ਇਹ ਕਿੱਡਾ ਵੱਡਾ ਪਰਉਪਕਾਰ ਹੈ। ਨਹੀਂ ਤਾਂ ਪਾਤਸ਼ਾਹ ਨੇ ਦੇਖਿਆ, ਜਿਹੜੇ ਰਾਜ ਭਾਗ ਦੇ ਮਾਲਕ ਹੋ ਕੇ ਜੰਗਲਾਂ ਨੂੰ ਤੁਰੇ ਜਾਂਦੇ, ਇਹਨਾਂ ਨੂੰ ਵੇਖ ਵੇਖ ਕੇ ਲੋਕ ਗ੍ਰਸਤ ਉਦਾਸ ਹੋ ਜਾਣਗੇ। ਅਤੇ ਜੇ ਗ੍ਰਸਤ ਉਦਾਸ ਹੋ ਗਏ, ਇਹ ਮੇਰੇ ਵਾਹਿਗੁਰੂ ਅਕਾਲ ਪੁਰਖ ਦਾ ਸੁੰਦਰ ਸੰਸਾਰ ਕੈਸਾ ਬਣ ਜਾਏਗਾ? ਇਸ ਲਈ ਅਸੀਂ ਕਿਤਨਾ ਹੀ ਧੰਨਵਾਦ ਕਰੀਏ। ਪਟ ਕਲ ਜਹਾਰ ਜੀ ਕਹਿੰਦੇ ਨੇ, ਮੈਂ ਤਾਂ ਇਸ ਲਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਕਾਇਲ ਹੋ ਗਿਆ ਅਤੇ ਉਹਨਾਂ ਦਾ ਜਸ ਕੀਤੇ ਬਿਨਾਂ ਰਹਿ ਨਹੀਂ ਸਕਦਾ। ਕਬ ਕਲ ਸੁਜਸ ਗਾਵੇ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ। ਜਿਨ੍ਹਾਂ ਨੇ ਰਾਜ ਵੀ ਮਾਣਿਆ ਅਤੇ ਯੋਗ ਵੀ ਮਾਣਿਆ, ਅਤੇ ਆਪਣੇ ਪੈਰੋਕਾਰਾਂ ਨੂੰ, ਆਪਣੀ ਉਮਤ ਨੂੰ, ਆਪਣੇ ਸਿੱਖਾਂ ਨੂੰ ਰਾਜ ਯੋਗ ਦਾ ਆਨੰਦ ਮਾਣ ਲਈ ਮੌਕਾ ਦਿੱਤਾ। ਹਰ ਗ੍ਰਸਤੀ ਆਪਣੇ ਪਰਿਵਾਰ ਵਿੱਚ ਰਾਜਾ ਹੈ, ਉਹਦੀ ਹੁਕਮ ਹਕੂਮਤ ਚੱਲਦੀ ਹੈ, ਉਹ ਆਪਣੇ ਘਰ ਵਿੱਚ ਜਿਵੇਂ ਚਾਹੇ ਆਗਿਆ ਕਰਕੇ ਕਰ ਸਕਦਾ ਹੈ, ਰਾਜ ਹੈ। ਪਰ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਉਹ ਜੋਗੀ ਹੈ। ਇਸ ਵਾਸਤੇ ਗੁਰੂਆਂ ਨੇ ਸਾਡੇ ਲਈ ਐਸੇ ਪੂਰਨੇ ਪਾਏ ਨੇ। ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਪਾਵਨ ਸ਼ਬਦ ਦੀ ਹੁਕਮ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂ, ਮੈਂ ਇੱਕ ਆਮ ਤੌਰ 'ਤੇ ਛੋਟੀ ਜਿਹੀ ਗਾਥਾ ਸੁਣਾਇਆ ਕਰਦਾ। ਉਹਦੇ ਨਾਲ ਮੈਂ ਦੇਖਦਾ ਕਿ ਗੱਲ ਔਖੀ ਤੋਂ ਔਖੀ ਸੌਖੀ ਹੋ ਕੇ ਸਮਝ ਆ ਜਾਂਦੀ। ਕਹਿੰਦੇ ਨੇ ਕਿਸੇ ਨਗਰ ਵਿੱਚ ਦੋ ਭਰਾ ਰਹਿੰਦੇ ਸਨ, ਇੱਕ ਬਣ ਗਿਆ ਸਾਧੂ, ਇੱਕ ਬਣ ਗਿਆ ਗ੍ਰਸਤੀ। ਹੁਣ ਜਿਹੜਾ ਸਾਧੂ ਬਣ ਗਿਆ ਉਹਦਾ ਤਾਂ ਘਰ ਘਾਟ ਕੋਈ ਹੈ ਨਹੀਂ, ਉਹ ਤਾਂ ਹੁਣ ਤੀਰਥਾਂ 'ਤੇ ਭ੍ਰਮਣ ਕਰਦਾ, ਕਦੇ ਕਿਧਰੇ ਕਦੇ ਕਿਧਰੇ ਕਦੇ ਕਿਧਰੇ, 5-7 ਸਾਲ 10 ਸਾਲ ਉਹਦੇ ਇਸ ਤਰ੍ਹਾਂ ਹੀ ਬੀਤ ਗਏ। ਅਤੇ ਜਿਹੜਾ ਗ੍ਰਸਤੀ ਸੀ ਉਹ ਪਰਿਵਾਰ ਵਿੱਚ ਰਿਹਾ, ਆਪਣੀ ਕਿਰਤਕਾਰ ਕਰਦਾ ਰਿਹਾ। ਇੰਨੇ ਕੁ ਸਮੇਂ ਵਿੱਚ ਵਾਹਿਗੁਰੂ ਨੇ ਉਹਨੂੰ ਸੰਤਾਨ ਦਿੱਤੀ, ਉਹਦੇ 2 ਬੱਚੇ ਹੋ ਗਏ ਜਾਂ 3 ਹੋ ਗਏ। ਸਾਧੂ ਨੂੰ ਧਿਆਨ ਆਇਆ, ਚਲੋ ਮੈਂ ਚੱਲਾਂ ਆਪਣੇ ਜਨਮ ਭੂਮੀ 'ਤੇ ਹੋ ਕੇ ਆਵਾਂ। ਪਰ 10 ਸਾਲ ਦੀ ਤੀਰਥ ਯਾਤਰਾ ਦੇ ਨਾਲ ਉਹਦੇ ਮਨ ਵਿੱਚ ਬੜਾ ਅਭਿਮਾਨ ਵੀ ਹੈ, ਮੈਂ ਬੜਾ ਤਿਆਗੀ ਹਾਂ, ਮੈਂ ਇਸ ਜੰਜਾਲ ਵਿੱਚ ਨਹੀਂ ਫਸਿਆ। ਜਦੋਂ ਆਪਣੇ ਨਗਰ ਵਿੱਚ ਆਇਆ, ਆਪਣੇ ਭਰਾ ਨੂੰ ਦੇਖਿਆ, ਉਹਦੇ ਪਰਿਵਾਰ ਨੂੰ ਦੇਖਿਆ, ਉਹਦੇ ਬੱਚਿਆਂ ਨੂੰ ਦੇਖਿਆ, ਥੋੜ੍ਹਾ ਜਿਹਾ ਨੱਕ ਮੂੰਹ ਵੱਟਣ ਲੱਗਾ। ਉਹਦਾ ਭਰਾ ਜਿਹੜਾ ਗ੍ਰਸਤੀ ਸੀ ਉਹ ਸਮਝ ਗਿਆ ਕਿ ਮੇਰੇ ਭਾਈ ਸਾਹਿਬ ਨੂੰ ਇਹ ਗ੍ਰਸਤ ਚੰਗਾ ਨਹੀਂ ਲੱਗ ਰਿਹਾ, ਇਹ ਮੇਰੇ ਵਿਹੜੇ ਵਿੱਚ ਖੇਡਦੇ ਬੱਚੇ ਚੰਗੇ ਨਹੀਂ ਲੱਗ ਰਹੇ। ਉਹਨੇ ਸੋਚਿਆ ਇਹਨੂੰ ਵੀ ਗਿਆਨ ਕਰਾਉਣਾ ਚਾਹੀਦਾ, ਬੜਾ ਆਦਰ ਕੀਤਾ, ਸਤਿਕਾਰ ਕੀਤਾ। ਆਖਿਆ ਸੰਤ ਜੀ, ਹੁਣ ਤਾਂ ਤੁਹਾਨੂੰ 10 ਸਾਲ ਹੋ ਗਏ ਨੇ ਸੰਤ ਬਣਿਆ, ਤੁਸੀਂ ਬੜੀ ਤੀਰਥ ਯਾਤਰਾ ਕੀਤੀ ਹੈ, ਤੁਹਾਡੇ ਵਿੱਚ ਕੋਈ ਰਿੱਧੀ ਸਿੱਧੀ ਕਰਾਮਾਤ ਸ਼ਕਤੀ ਆ ਗਈ ਹੋਵੇਗੀ। ਚੁੱਪ, ਸਾਧੂ ਨਹੀਂ ਕੁਝ ਬੋਲਿਆ। ਇੱਕ ਛੋਟਾ ਜਿਹਾ ਡੰਡਾ 2-2.5 ਫੁੱਟ ਦਾ ਚੁੱਕ ਕੇ ਉਹਨੇ ਥੋੜ੍ਹੀ ਜਿਹੀ ਦੂਰ ਸੁੱਟ ਦਿੱਤਾ, 5-7 ਫੁੱਟ ਦੀ ਦੂਰੀ 'ਤੇ ਸੁੱਟ ਕੇ ਕਹਿਣ ਲੱਗਾ, ਜੇ ਇੰਨੇ ਸਮੇਂ ਵਿੱਚ ਕੋਈ ਰਿੱਧੀ ਸਿੱਧੀ ਕਰਾਮਾਤ ਤੁਹਾਡੇ ਕੋਲ ਆਈ ਹੈ ਤਾਂ ਇਸ ਡੰਡੇ ਨੂੰ ਤੁਸੀਂ ਜਰਾ ਮੰਗਾ ਕੇ ਵਿਖਾਓ, ਨਾ ਹਿੱਲਣਾ ਨਾ ਜੁਲਣਾ, ਨਾ ਹੋਰ ਕੋਈ ਹਰਕਤ ਕਰਨੀ, ਬਸ ਆਪਣੀ ਸ਼ਕਤੀ ਨਾਲ ਜਰਾ ਵਿਖਾਓ। ਸਾਧੂ ਜੀ ਤਾਂ ਠੰਡੇ ਹੋ ਗਏ, ਬਥੇਰਾ ਉੱਤੇ ਥੱਲੇ ਸੱਜੇ ਖੱਬੇ ਦੇਖਿਆ, ਡੰਡਾ ਤਾਂ ਜੜ ਵਸਤੂ ਹੈ, ਹਿੱਲੀ ਨਹੀਂ। ਗ੍ਰਸਤੀ ਕਹਿਣ ਲੱਗਾ, ਹੁਣ ਹੁਕਮ ਕਰੋ ਫਿਰ ਮੈਂ ਮੰਗਾ ਕੇ ਦਿਖਾਵਾਂ, ਨਾ ਮੈਂ ਹਿੱਲਾਂਗਾ ਨਾ ਮੈਂ ਆਪਣੀ ਥਾਂ ਤੋਂ ਉੱਠ ਕੇ ਜਾਵਾਂਗਾ, ਮੈਂ ਮੰਗਾ ਕੇ ਦਿਖਾਵਾਂ। ਹੁਣ ਸੰਤ ਜੀ ਤਾਂ ਢਿੱਲੇ ਹੋ ਗਏ ਸਨ, ਕਹਿਣ ਲੱਗੇ ਬਈ ਮੇਰੇ ਕੋਲੋਂ ਤਾਂ ਨਹੀਂ ਮੰਗਾਇਆ ਗਿਆ, ਜੇ ਤੂੰ ਮੰਗਾ ਸਕਦਾ ਤਾਂ ਮੰਗਾ ਲੈ। ਆਉਂਦਾ ਉਹ ਪੱਪੂ ਲਿਆ ਡੰਡਾ ਚੁੱਕ ਕੇ, ਇੱਕ ਮੁੰਡੇ ਦਾ ਨਾਮ ਪੱਪੂ ਸੀਗਾ, ਉਹਦੇ ਕਹਿਣ ਦੀ ਦੇਰੀ ਸੀ, ਉਹਨੇ ਡੰਡਾ ਚੁੱਕ ਕੇ ਲਿਆਂਦਾ। ਆਉਂਦਾ ਲਓ ਜੀ, ਆਉਂਦਾ ਕਿਉਂ ਸੰਤ ਜੀ, ਤੁਹਾਡੇ ਕੋਲ ਸ਼ਕਤੀ ਹੈ ਕਿ ਮੇਰੇ ਕੋਲ ਸ਼ਕਤੀ ਹੈ? ਉਹ ਜਿਹੜਾ ਘਰ ਗ੍ਰਸਤ ਵਿੱਚ ਰਹਿ ਕੇ ਗੁਰੂ ਦੇ ਦੱਸੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ, ਉਹਦੇ ਕੋਲ ਸਾਰੀਆਂ ਸ਼ਕਤੀਆਂ ਆ ਜਾਂਦੀਆਂ। ਉਹ ਰਾਜਾ ਵੀ ਹੈ, ਜੋਗੀ ਵੀ ਹੈ। ਅੱਜ ਸਿੱਖਾਂ ਵਿੱਚ ਵੀ ਐਸੇ ਕਈ ਸੰਤ ਇਸੇ ਗੱਲ ਦੀ ਡਫਲੀ ਵਜਾ ਰਹੇ ਨੇ, ਜੀ ਅਸੀਂ ਗ੍ਰਸਤੀ ਨਹੀਂ ਹੈਗੇ। ਅਰੇ ਗੁਰੂ ਕੇ ਸਿੱਖ ਲਈ ਗ੍ਰਸਤੀ ਹੋਣਾ ਬੜਾ ਜ਼ਰੂਰੀ ਹੈ, ਇਸ ਗ੍ਰਸਤ ਦੇ ਨਾਲ ਉਹਦੀ ਮਾਣ ਮਰਿਆਦਾ ਕਾਇਮ ਰਹਿੰਦੀ ਹੈ। ਐਵੇਂ ਥੋੜ੍ਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰ ਸ਼ਾਹ ਦੌਲੇ ਨੂੰ ਜਵਾਬ ਦਿੱਤਾ ਸੀ, ਜਦੋਂ ਪੀਰ ਸ਼ਾਹ ਦੌਲੇ ਨੇ ਗੁਜਰਾਤ ਸ਼ਹਿਰ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਹਨੇ ਕਿਹਾ, ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਬੈਰਾਗ ਕੀ? ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਰਮਾਇਆ, ਪੀਰ ਜੀ,
عورت ایمان ہے، پتر نشان ہے، دولت گزران ہے، فقیر نہ ہندو نہ مسلمان ہے، درگاہ وچ کرنی پروانے۔ پیر جی نے ہاتھ جوڑ دیتے ہیں، میرا کہنے تو مطلب اسی سارے گرستی ہاں، تے گرستی گرو صاحبان نے سانو ایہو جی جیون جات دیتی ہے جس جیون جات نو اپنا کے اسی اپنا لوک بھی سکھی پر لوک بھی سہیلا کر سکتے ہاں۔ تو یہ پاون شبد وچ کیونکہ گرو ہرگوبند صاحب جی دا نام آیا، گرستی ہون دے ناطے گرست وچ رہندے ہاں، گرست کٹمب پلیٹیا کدے ہرخ کدے سوگ، کدے خوشی بھی آوے گی کدے کدے دکھ بھی چلکارا مار جائے گا، پر گرو صاحبان نے سانو اے جیون جاچ سکھائی، ڈولنا نہیں، گھبراونا نہیں، اس واہگرو اکال پرخ دا پلا چھڈنا نہیں۔ بالک ہرگوبند جی دے شریر وچ تاپ آیا، اج ساڈے بہت سارے ودوان اس گل تے زور دے رہے ہیں کہ گربانی دے ارتھاں نوں ہور ڈھنگ نال سمجھاؤ۔ نہ بھائی، جڑا سرل تے سوکھا ڈھنگ گرو صاحب نے اپنایا وہ دے نال سانوں سمجھ بھی زیادہ آتی ہے، گیان بھی آتا ہے۔ تو گرو ہرگوبند صاحب جی نوں بھی ایسی مشکل بچپن وچ آئی، انہوں تاپ سیتلا، تاپ شبد عام تسی ورتتے ہو، پنڈے وچ بخار آ جائے آج تاپ چڑھ گیا جی۔ تو بالک ہرگوبند جی نو بھی بچپن وچ اس طرح دی تکلیف ہوئی، تے بہت لوکاں نے کیا مہاراج نو کسے دیوی ماتا دے متھا ٹکا دیو، تے گرو ارجن دیو پاتشاہ کہن لگے نا بھائی، ساڈے بابے نانک نے تے سانو اے مت دتی ہے، ایکو ہے بھائی ایکو ہے، ایکو ہے بھائی ایکو ہے۔ صاحب میرا ایکو ہے، صاحب میرا ایکو ہے، اسی ایک نو منن والے ہاں، اسی ایک دا در چھڈ کے کسے ہور در تے نہیں جانا، اور سانو اے گرو نے نشچا کرایا ہے کہ تد بن دوجا نائی کوئے، تد بن دوجا نائی کوئے۔ تُو کرتار کریں سو ہوئے، تُو کرتار کریں سو ہوئے۔ تیرا زور تیری من ٹیک، تیرا زور تیری من ٹیک، سدا سدا جپ نانک ایک، سدا سدا جپ نانک ایک، میں ہمیشہ بینتی کرنا جس گرو کے سکھ مائی پائی دے ہردے وچے چاہ ہوئے کہ میرے اندر گرو دے پیار دی جوت ہمیشہ جگمگوندی رہے، اس نو سب تو پہلا گرو کی بانی نال جڑنا چاہیے۔ جوں جوں گرو کی بانی دی وچار کرانگے گیان آوے گا، جویں دیوا بھلے اندھیرا جائے، دیوا بھلے اندھیرا جائے، ایسی اکٹ مسال ہے جنہوں کوئی دنیا دی طاقت کٹ نہیں سکتی۔ اندھیرے نو دور کرن لئی تہانوں دیوا بالنا پائے گا۔ اسی طرح جڑے بھرم، جڑے وہم، جڑے بھلیکھے اج سانو پی رہے نے، کوئی آندا ہے مینوں کسے نے کچھ کر دیتا ہے، کوئی آندا ہے اینوں کسے نے کچھ کر دیتا ہے، ارے گربانی پڑھو، بچارو، سب اندھیرے دور ہو جان گے، سب بھرم دور ہو جان گے، फिर गुरु साहिबान का जीवन इतिहास पढ़ के देखो। गुरु अर्जुन देव सच्चे पातशाह दे कलौते साहिबजादे हैं, श्री हरगोबिंद साहिब जी, उन्होंने भी ताप आया, उन्होंने शरीर से भी इस तरह की व्यवस्था बनी। लोगों ने आख्या महाराज ये शीतला है, किसी ने आख्या ये माता है, चलो फलानी देवी को चल के मथा टेको। पातशाह ने कहा ना भाई, असी तो एक दे पुजारी हैं, एक नूं छड के होर किधरे असी नहीं जाना, उहदे चरणां विच अरदास करांगे। वो आप मालक है, सचमुच गुरु पातशाह ने उहदे चरणां विच ही अरदास कीती। ते जदों वो अरदास मंजूर हो गई, जदों वाहिगुरु जी ने वो अरदास सुन ली, ते फिर गुरु पातशाह ने शुकराना करदिआं कहा बेदन सतगुर आप गवाई। बेदन का मतलब है पीड़ा। ठीक है, जो बच्चे कोई तकलीफ होंदी है मां बाप पीड़ित होंदे, जितने होर श्रद्धालु शुभ चिंतक रिश्तेदार होंदे ने उन्होंने भी पीड़ा होंदी, वो भी मन करके अरदासां करदे ने हे सच्चे पातशाह बच्चे दे अरोगता बख्श। तो गुरु अर्जुन देव पातशाह कहिंदे असीं ते उस अकाल पुरख नूं याद कीता, ते उस अकाल पुरख ने सतगुरु ने कृपा कर दी। की कृपा की? बेदन सतगुर आप गवाई, बेदन सतगुर आप गवाई। क्योंकि दास संगतां विच विचरदा है, कदे कदे गुरु पातशाह कृपा करते ने इथों भी सेवा करन दा मौका मिलता है। ते मैनू सुभाविक तौर ते बाणी दा पाठ करदिआं तथा विद्यार्थियों नूं पढ़ाउंदिआं इह व्याकरण दी गल बहुत चंगी लगी है, क्योंकि सानू गुरबाणी दे अर्थां दी ज्यादा समझ आ जांदी। इत्थे सतगुरु दे लारे नूं सिहारी है, इहदा मतलब है सतगुरु ने आप कृपा कीती है। और ये जिहड़ी बेदन पीड़ा, बालक हरगोबिंद जी नूं ताप आउण करके शीतला आउण करके सानू भी पीड़ा सी हुंदी, मां बाप नूं क्यों नहीं पीड़ा हुंदी? एवें थोड़ा किसी ने कहा बई मां वर्गा कण छावां बूटा मैनू नज़र ना आए, जिस दी छां उधारी लैके लब ने सुरग बनाए, बाकी कुल दुनिया दे बूटे जड़ सुकियां सुक जांदे पर फुलां दे मुरझाया ए बूटा सुक जाए। किसे मां दे पुत्र नूं किसे पिता दे बेटे नूं तकलीफ हो जाए, वेखो उहनां नूं कितनी उदासी हुंदी है, कितनी तकलीफ हुंदी, पीड़ा ते हुंदी है। पर उस पीड़ा दा इलाज जिथे असीं दवा दारू बोटी करदे हां वो भी एक यतन है, पर उस वाहिगुरु अकाल पुरख के अगे अरदास करनी एक बहुत वड्डा साधन है। ते जदों वाहिगुरु मन करके कीती अरदास सुन लैंदा है, फिर असी शुकराना करदे हां। ते बेदन सतगुर आप गवाई। गुरु अर्जुन देव पातशाह कहिंदे ने ये पीड़ा सतगुरु ने आप कृपा करके गवाई दूर कर दिती है। ते हुण बालक हरगोबिंद जी दे ठीक होण दे नाल सिख संत सब सरथे होए। हुण कई वारी की हुंदा कि असी कई बाहरलियां चीज़ां तों घबरा के गुरबाणी दे उचारनी बदलदा यतन है। हुण कईआं नूं जी ओह सरसे वाले दा डर पै गया ते सरसे कर दित्ता। अरे क्यों इस चक्कर च पैंदे हो? इहो जे सरसे वाले कई होणगे कई मर जाणगे, इत्थे सरसे शहर की गल ही नहीं। ये तां सहत रस दे जदों उस वाहगुरु दे कौतक देखदा ना बंदा, ते फिर एक अंदर आनंद पैदा हुंदा है, उहनूं रस कह लो। उहदे नाल बंदे दा मन प्रसन्न हुंदा है, मौलदा है, खिड़दा है, विकास हुंदा है। तो गुरु अर्जुन देव पातशाह कहिंदे उस वाहिगुरु अकाल पुरख की कृपा होई वेख के सिख संत सब सरते होए। सारे जितने भी सिख का मतलब सिख्या लैण वाले, तुसी सारे जिन्हें भी ਸੰਤ ਜਿਹੜੇ ਮਨ ਜੋੜ ਕੇ ਪਰਮੇਸ਼ੁਰ ਦਾ ਨਾਮ ਜਪਣ ਵਾਲੇ, ਉਹਨਾਂ ਦੇ ਅੰਦਰ ਬੜੀ ਪ੍ਰਸੰਨਤਾ ਪੈਦਾ ਹੋਈ ਤੇ ਉਹ ਕੀ ਕਹਿੰਦੇ ਹਨ, ਹਰ ਹਰ ਨਾਮ ਧਿਆਈ। ਭਾਈ ਉਸ ਪ੍ਰਭੂ ਦਾ ਨਾਮ ਧਿਆਓ ਜੇ ਚਾਹੁੰਦੇ ਹੋ ਕਿ ਤੁਸੀਂ ਸਦਾ ਸਰਸੇ ਰਹੋ, ਸਦਾ ਵਿਕਾਸ ਵਿੱਚ ਰਹੋ, ਸਦਾ ਖੇੜੇ ਵਿੱਚ ਰਹੋ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਸਾਰੀ ਬਾਣੀ ਵੀ ਤੱਤ ਦਿੱਤਾ। ਆਪਾਂ ਇੱਥੇ ਤੱਤ ਲੈਣ ਆਏ ਹਾਂ, ਨਿਚੋੜ ਲੈਣ ਆਏ ਹਾਂ। ਗੁਰਦੇਵ ਕਹਿੰਦੇ ਨੇ, ਖੋਜਤ ਖੋਜਤ ਤੱਤ ਵਿਚਾਰਿਓ, ਖੋਜਤ ਖੋਜਤ ਤੱਤ ਵਿਚਾਰਿਓ। ਤੱਤ ਕਹਿੰਦੇ ਨਿਚੋੜ ਨੂੰ, ਤੱਤ ਕਹਿੰਦੇ ਨਾ ਅਸਲੀਅਤ ਨੂੰ। ਮਨ ਪੱਕਾ ਦੁੱਧ ਰਿੜਕੋ ਤੇ ਜੋ ਉਹਦੇ ਚੋਂ ਮੱਖਣ ਨਿਕਲਦਾ ਉਹ ਤੱਤ ਹੁੰਦਾ। ਸਾਰੀ ਵਿਚਾਰਧਾਰਾ ਵਿੱਚੋਂ ਜਿਹੜਾ ਨਿਚੋੜ ਨਿਕਲਦਾ, ਸੈਂਟਰਲ ਆਈਡੀਆ ਨਿਕਲਦਾ, ਉਹਨੂੰ ਤੱਤ ਕਹਿੰਦੇ। ਗੁਰੂ ਪਾਤਸ਼ਾਹ ਕਹਿੰਦੇ ਭਾਈ ਅਸੀਂ ਤੇ ਖੋਜਤ ਖੋਜਤ ਤੱਤ ਵਿਚਾਰਿਓ, ਖੋਜਤ ਖੋਜਤ ਤੱਤ ਵਿਚਾਰਿਓ। ਕੀ ਤੱਤ ਕੱਢਿਆ ਹੈ? ਦਾਸ ਗੋਬਿੰਦ ਪਰਾਇਣ, ਦਾਸ ਗੋਬਿੰਦ ਪਰਾਇਣ, ਦਾਸ ਪਰਾਇਣ ਦਾ ਮਤਲਬ ਹੁੰਦਾ ਆਸ਼ਰਿਤ ਹੋਣਾ। ਜਿਹੜਾ ਸੇਵਕ ਹੈ ਨਾ ਸੱਚਾ ਸਿੱਖ, ਉਹ ਗੋਬਿੰਦ ਦੇ ਪਰਾਇਣ ਆਸ਼ਰਿਤ ਰਹਿੰਦਾ ਹੈ। ਉਹ ਆਪਣੀਆਂ ਚਤੁਰਾਈਆਂ ਚਲਾਕੀਆਂ ਸਿਆਣਪਾਂ ਨਹੀਂ ਚਲਾਉਂਦਾ। ਫਿਰ ਪਾਤਸ਼ਾਹ ਕਹਿੰਦੇ ਅਵਿਨਾਸੀ ਖੇਮ ਚਾਹੇਂਦੇ ਨਾਨ, ਅਵਿਨਾਸੀ ਖੇਮ ਚਾਹੇਂਦੇ ਨਾਨ, ਅਵਿਨਾਸੀ। ਨਾਨਕ ਜੀ ਫਰਮਾਉਂਦੇ ਨੇ, ਹੇ ਭਾਈ ਜੇ ਅਵਿਨਾਸੀ ਸੁੱਖ ਚਾਹੀਦਾ, ਉਹ ਸੁੱਖ ਜਿਹੜਾ ਕਦੇ ਨਾਸ ਨਾ ਹੋਵੇ, ਫਿਰ ਕੀ ਕਰੋ? ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਤੋ ਇਸ ਪਾਵਨ ਸ਼ਬਦ ਦੀ ਰਹਾਓ ਦੀ ਪੰਕਤੀ ਜੋ ਸੈਂਟਰਲ ਆਈਡੀਆ ਹੈ, ਜੋ ਕੇਂਦਰੀ ਭਾਵ ਹੈ, ਉਸ ਵਿੱਚ ਗੁਰਦੇਵ ਫਰਮਾਉਂਦੇ ਨੇ ਬੇਦਨ ਸਤਿਗੁਰ ਆਪ ਗਵਾਈ। ਸਤਿਗੁਰੂ ਨੇ ਆਪ ਕਿਰਪਾ ਕੀਤੀ। ਸਾਡਾ ਕੰਮ ਹੈ ਅਰਦਾਸ ਕਰਨੀ, ਸਾਡਾ ਕੰਮ ਹੈ ਉਹਦੇ ਚਰਨਾਂ ਵਿੱਚ ਬੇਨਤੀ ਕਰਨੀ। ਸਿੱਖ ਧਰਮ ਵਿੱਚ ਅਰਦਾਸ ਦਾ ਬਹੁਤ ਵੱਡਾ ਦਰਜਾ, ਬਹੁਤ ਵੱਡਾ ਸਥਾਨ ਹੈ। ਅੱਜ ਬੜੇ ਹੀ ਲੋਕ ਇਹ ਵੇਦਨਾ ਲੈ ਕੇ ਤੁਰੇ ਫਿਰਦੇ ਨੇ, ਉਹ ਜੀ ਨਿਤਨੇਮ ਤੇ ਕਰੀਦਾ ਹੈ, ਸਿਮਰਨ ਕਰੀਦਾ ਹੈ, ਮਨ ਨਹੀਂ ਟਿਕਦਾ। ਮੈਂ ਕਹਿੰਦਾ ਭਾਈ ਤੁਸੀਂ ਟਿਕਾਓਗੇ ਤੇ ਸ਼ਾਇਦ ਨਾ ਟਿਕੇ, ਪਰ ਜੇ ਉਸ ਅਕਾਲ ਪੁਰਖ ਦਾ ਆਸਰਾ ਲੈ ਗਏ ਤੇ ਆਪੇ ਟੇਕ ਦੇ। ਮੈਂ ਇੱਕ ਮਹਾਂਪੁਰਖ, ਮੈਂ ਕਿਸੇ ਵਿਸ਼ੇਸ਼ ਦੀ ਗੱਲ ਨਹੀਂ ਕਰਦਾ, ਪਰ ਮੈਂ ਉਹਨੂੰ ਮਹਾਂਪੁਰਖ ਸਮਝਦਾ ਜਿਹੜਾ ਸਿੱਖੀ ਦੇ ਅਸੂਲਾਂ ਵਿੱਚ ਰਹਿ ਕੇ, ਸਿੱਖ ਗੁਰੂ ਸਾਹਿਬਾਨ ਦੀ ਰਵਾਇਤ ਦੇ ਅਨੁਸਾਰ ਚੱਲ ਕੇ ਆਪ ਵੀ ਸੁਖੀ ਹੋਵੇ, ਦੂਜਿਆਂ ਨੂੰ ਵੀ ਸੁਖੀ ਕਰੇ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਮੈਨੂੰ ਉਹਨਾਂ ਦੀ ਉਹ ਪੁਸਤਕ ਜੀਵਨ ਸੇ ਕਨੇਹਾ, ਉਹਦਾ ਖਰੜਾ ਪੜ੍ਹਨ ਦਾ ਮੌਕਾ ਮਿਲਿਆ। ਸੰਤ ਬਾਬਾ ਜੀ ਨੇ, ਸੇਵਾ ਸਿੰਘ ਜੀ ਨੇ ਜ਼ਿੰਮੇ ਲਾਇਆ, ਮੈਂ ਉਹ ਸਾਰਾ ਪੜ੍ਹਿਆ। ਮੈਂ ਜਦੋਂ ਪੜ੍ਹਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਹਨ ਅਸਲੀ ਸਿੱਖ ਸੰਤ, ਜਿਨ੍ਹਾਂ ਨੇ ਸਿੱਖੀ ਦੇ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਕਰਵਾ ਲਿਆ। ਕਿਉਂ? ਉਹਨਾਂ ਨੇ ਕਦੇ ਕੋਈ ਮਨਮਤ ਨਹੀਂ। ਜੇ ਕੋਈ ਆਇਆ, ਆਓ ਭਾਈ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ, ਆਓ ਮਹਾਰਾਜ ਦਾ ਹੁਕਮ ਲੈਂਦੇ ਹਾਂ। ਇਹ ਹੈ ਸਿੱਖ ਦਾ ਵਿਸ਼ਵਾਸ, ਕਿਸੇ ਨੂੰ ਵਰ ਨਹੀਂ ਦਿੱਤਾ, ਸਰਾਪ ਨਹੀਂ ਦਿੱਤਾ, ਕਿਸੇ ਨੂੰ ਚੰਗਾ ਆਖਿਆ। ਆਓ ਗੁਰੂ ਗ੍ਰੰਥ ਸਾਹਿਬ ਕੋਲ ਤੋਂ ਅਰਦਾਸ ਕਰਨੀ ਸਿੱਖ ਦਾ ਬਹੁਤ ਵੱਡਾ ਫਰਜ਼ ਹੈ, ਅਤੇ ਅਰਦਾਸ ਸੁਣਨੀ ਫਿਰ ਉਹਦੀ ਡਿਊਟੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਨਾ ਕਿਸੇ ਦੇਵੀ ਨੂੰ, ਨਾ ਕਿਸੇ ਦੇਵਤੇ ਨੂੰ, ਨਾ ਕਿਸੇ ਹੋਰ ਜਗ੍ਹਾ ਗਏ, ਅਸੀਂ ਤੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਹੈ ਤੇ ਉਹਨੇ ਮਿਹਰ ਕਰ ਦਿੱਤੀ ਹੈ ਬੇਦਨ ਸਤਿਗੁਰ ਆਪ ਗਵਾਈ, ਬੇਦਨ ਸਤਿਗੁਰ ਆਪ ਗਵਾਈ। ਇਹ ਪੂਰਨਾ ਪਾਇਆ ਸਾਡੇ ਲਈ ਗੁਰੂ ਸਾਹਿਬ ਨੇ, ਹੁਣ ਇਹਨੂੰ ਤੁਸੀਂ ਅਦਮਾ ਕੇ ਦੇਖ ਲਿਓ। ਐਵੇਂ ਨਾ ਭਟਕੋ ਪੁੱਛਾਂ ਵਾਲਿਆਂ ਕੋਲ, ਐਵੇਂ ਨਾ ਜਾਓ ਭੂਤਾਂ ਪ੍ਰੇਤਾਂ ਵਾਲਿਆਂ ਕੋਲ, ਕੱਖ ਨਹੀਂ ਜੇ, ਸਭ ਧੋਖਾ ਹੀ ਧੋਖਾ ਹੈ, ਖਿਮਾ ਕਰ, ਸਭ ਲੋਟੂ ਹੀ ਲੋਟੂ ਬੈਠੇ ਨੇ। ਜਿਹੜਾ ਗੁਰੂ ਨੇ ਨਿਰਮਲ ਪੰਥ ਚਲਾਇਆ ਇਹਦੇ 'ਤੇ ਚੱਲ ਕੇ ਤਾਂ ਵੇਖੋ, ਗੁਰੂ 'ਤੇ ਭਰੋਸਾ ਕਰਕੇ ਵੇਖੋ, ਅਕਾਲ ਪੁਰਖ ਨੂੰ ਮੰਨ ਕੇ ਵੇਖੋ। ਪਾਤਸ਼ਾਹ ਕਹਿੰਦੇ ਜਦੋਂ ਹੁਣ ਉਹਨੇ ਅਰਦਾਸ ਸੁਣ ਲਈ, ਫਿਰ ਸਿੱਖ ਸੰਤ ਸਭ ਸਰਤੇ ਹੋਏ, ਸਿੱਖ ਸੰਤ ਸਭ ਸਰਤੇ ਹੋਏ, ਸਿੱਖ ਸੰਤ ਅੱਖਾਂ ਹੁਣ ਸਾਰੇ ਹੀ ਪ੍ਰਸੰਨ ਹੋ ਗਏ ਨੇ। ਸਾਰਿਆਂ ਦੇ ਅੰਦਰ ਪਰਮੇਸ਼ਵਰ ਪ੍ਰਤੀ ਭਰੋਸਾ ਜਾਗ ਪਿਆ ਤੇ ਹਰ ਹਰ ਨਾਮ ਧਿਆਈ, ਹਰ ਹਰ ਨਾਮ ਧਿਆਈ। ਕਦੇ ਧਿਆਨ ਨਾਲ ਗੁਰੂ ਕਾ ਜੀਵਨ ਪੜ੍ਹੋ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਤੁਸੀਂ ਵੀ ਆਪਣੇ ਮਿੱਤਰ ਬਣਾਉਂਦੇ ਹੋ, ਜੀ ਸਦਕੇ ਬਣਾਓ, ਪਰ ਮੈਂ ਵੀ ਇੱਕ ਮਿੱਤਰ ਬਣਾਇਆ, ਪਾਤਸ਼ਾਹ ਸਾਨੂੰ ਵੀ ਦੱਸੋ। ਕਹਿੰਦੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ। ਤੁਸੀਂ ਆਪਣੇ ਮਿੱਤਰਾਂ ਦੀਆਂ ਸਿਫਤਾਂ ਦੇ ਪੁੱਲ ਬੰਨ ਦਿੰਦੇ ਹੋ, ਜੀ ਮੇਰਾ ਮਿੱਤਰ ਇਹੋ ਜਿਹਾ। ਕਹਿੰਦੇ ਆਓ ਜਿਹੜਾ ਮੈਂ ਤੁਹਾਨੂੰ ਆਪਣੇ ਮਿੱਤਰ ਦੀ ਗੱਲ ਸੁਣਾਵਾਂ। ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ ਸਦਾ ਸਹਾਈ। ਧੰਨ ਹਮਾਰਾ ਮੀਤ, ਧੰਨ ਹਮਾਰਾ ਮੀਤ। ਮੇਰੇ ਮਿੱਤਰ ਵਰਗਾ ਕੋਈ ਹੋਰ ਮਿੱਤਰ ਨਹੀਂ, ਸਾਰੇ ਆਖੋ ਉਹ ਧੰਨ ਹੈ, ਧੰਨ ਹੈ, ਧੰਨ ਹੈ। ਬਸ ਆਹ ਵਿਸ਼ਵਾਸ ਜਦੋਂ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਜਾਗ ਪਵੇ, ਉਹ ਫਿਰ ਕਹੇਗਾ ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸਮਸਰ। ਤੇਰੇ ਬਰਾਬਰ ਕੋਈ ਹੈ ਹੀ ਨਹੀਂ ਤੇ ਜਾਈਏ ਕਿੱਥੇ, ਕਿਉਂ ਜਾਈਏ? ਐਵੇਂ ਮੰਗਤਿਆਂ ਦੇ ਮੰਗਤੇ ਬਣੇ ਫਿਰੀਏ, ਕਿਉਂ ਬਣੀਏ? ਜਦੋਂ ਇਹੋ ਜਿਹਾ ਦਾਤਾ ਹੈ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਹਿੰਦੇ ਨੇ, ਪੜ੍ਹੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਤਾਪ ਗਵਾਇਆ ਗੁਰਪੂਰੇ।
ਅਖਰੀ ਅਰਥ ਕੋਈ ਇਤਨੇ ਔਖੇ ਨਹੀਂ, ਪਰ ਮਨ ਦੀ ਅਵਸਥਾ ਬਣਾਉਣੀ ਔਖੀ ਹੈ। ਮਨ ਨੂੰ ਇਸ ਭਰੋਸੇ ਵਿੱਚ ਲਿਆਉਣਾ ਕਿ ਗੁਰੂ ਪੂਰਾ ਕਿਤਨਾ ਸਮਰੱਥ ਹੈ, ਉਹ ਅਕਾਲ ਪੁਰਖ ਕਿਤਨਾ ਸਮਰੱਥ ਹੈ। ਉਹ ਤਾਂ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੀਂ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ। ਪੌਜਲ ਵਿਖਮਸਕਾ ਗੁਰ ਸ਼ਬਦੀ ਪਾਰ ਪਾਏ। ਗੁਰਬਾਣੀ ਵਾਰ ਵਾਰ ਸਾਨੂੰ ਪ੍ਰੇਰਨਾ ਕਰਦੀ ਪਾਈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ। ਫਿਰ ਆਖਿਆ ਪ੍ਰਤਪਾਲ ਮਾਤਾ ਉਦਰ ਰੱਖੈ, ਲਗਨ ਦੇ ਹਿਤ ਨਾ ਸੇਕ, ਸੋਈ ਸੁਆਮੀ ਇਹਾਂ ਰੱਖੇ, ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ, ਤਿਸੈ ਬੂਝ ਜਿਨ ਤੂੰ ਕੀਆ, ਪ੍ਰਭ ਕਰਨ ਕਾਰਨ ਏਕ। ਆ ਜਿਹੜੇ ਢੰਗ ਤਰੀਕੇ ਅਸੀਂ ਲੱਭਦੇ ਫਿਰਦੇ ਜਾਂ ਲੋਕ ਸਾਨੂੰ ਭਰਮਾਉਂਦੇ ਨੇ, ਇਹ ਕਿਸੇ ਕੰਮ ਨਹੀਂ ਹੈਗੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਪ ਗਵਾਇਆ ਗੁਰ ਪੂਰੇ। ਹੁਣ ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਗੁਰ ਰਾਰੇ ਨੂੰ ਉਂਕਣ ਨਾਲ ਵੀ ਆਉਂਦਾ, ਗੁਰਰਾਰਾ ਮੁਕਤਾ ਵੀ ਆਉਂਦਾ। ਜਿੱਥੇ ਗੁਰਰਾਰਾ ਮੁਕਤਾ ਹੈ ਉੱਥੇ ਗੁਰ ਸੰਬੋਧਨ ਹੈ, ਜਿੱਥੇ ਗੁਰਰਾਰੇ ਨੂੰ ਔਂਕੜ ਹੈ ਉੱਥੇ ਗੁਰ ਨਾਉਂ ਪੁਲਿੰਗ ਇੱਕ ਵਚਨ ਹੈ, ਅਤੇ ਜਿੱਥੇ ਗੁਰ ਦੇ ਰਾਰੇ ਨੂੰ ਸਿਹਾਰੀ ਲੱਗੀ ਗੁਰੂ ਪੂਰੇ ਨੇ। ਇਹ ਬਾਲਕ ਹਰਗੋਬਿੰਦ ਜੀ ਦਾ ਤਾਪ ਗਵਾ ਦਿੱਤਾ। ਹੁਣ ਇਹ ਸਰੀਰਕ ਤਾਪ ਦੀ ਵੀ ਗੱਲ ਹੈ, ਪਰ ਸਾਨੂੰ ਹੋਰ ਵੀ ਕਈ ਤਾਪ ਚੰਬੜੇ ਹੋਏ ਨੇ। ਫਿਰ ਆਖਿਆ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਅਸੀਂ ਤੇ ਉਸ ਦੇ ਦਰ ਤੇ ਅਰਦਾਸ ਕਰਨੀ। ਦਸੋ ਗੁਰੂ ਸਾਹਿਬਾਨ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅਕਸ਼ਰ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਦਾ। ਇੱਕ ਵਾਰੀ ਫੇਰ ਕਰੋ ਰਸਨਾ ਪਵਿੱਤਰ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤਾਂ ਉਸ ਇੱਕ ਦਾ ਦਰ ਛੱਡ ਕੇ ਹੋਰ ਕਿਸੇ ਦਰ 'ਤੇ ਨਹੀਂ ਜਾ, ਅਤੇ ਮੇਰਾ ਸਿੱਖ ਮੇਰਾ ਉਮਤ ਮੰਨਣ ਵਾਲਾ ਵੀ ਉਹ ਹੀ ਹੈ ਜਿਹੜਾ ਇੱਕ ਨਾਲ ਜੁੜੇ। ਪਾਤਸ਼ਾਹ ਜੀ ਕਦੇ ਬਾਣੀ ਪੜ੍ਹੋ, ਉਹਨਾਂ ਦਾ ਜੀਵਨ ਪੜ੍ਹੋ। ਇਹ ਨਹੀਂ ਕਿ ਉਹਨਾਂ ਨੂੰ ਮੁਸ਼ਕਲਾਂ ਨਹੀਂ ਆਈਆਂ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਉਹ ਤਾਂ ਗੁਰੂ ਸਾਹਿਬ ਸਨ। ਨਹੀਂ ਨਹੀਂ, ਫਿਰ ਕਮਾਲ ਕੀ ਹੋਇਆ, ਵੱਖਰਾਪਨ ਕੀ ਹੋਇਆ? ਉਹਨਾਂ ਨੇ ਸਾਡੇ ਵਰਗਾ ਗ੍ਰਸਤੀ ਜੀਵਨ ਜੀਵਿਆ। ਉਹਨਾਂ ਨਾਲ ਵੀ ਵਿਰੋਧ ਕਰਨ ਵਾਲੇ ਸੀਗੇ, ਘਰ ਵਿੱਚ ਹੀ ਸੀਗੇ। ਬਾਬਾ ਪ੍ਰਿਥੀ ਚੰਦ, ਕਿਹੜੀ ਕਸਰ ਛੱਡੀ ਉਹਨਾਂ ਨੇ, ਸੁਲੀ ਖਾਨ ਨੂੰ ਚੜ੍ਹਾ ਕੇ ਲਿਆਂਦਾ। ਪੜ੍ਹੋ ਕਦੇ ਬਾਣੀ, ਅਸੀਂ ਪੜ੍ਹਦੇ ਨਹੀਂ, ਜੇ ਪੜ੍ਹਦੇ ਹਾਂ ਤਾਂ ਵਿਚਾਰਦੇ ਨਹੀਂ। ਗੁਰੂ ਕੇ ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਪਤਾ ਲੱਗਾ ਸੁਲੀ ਖਾਨ ਚੜ੍ਹਾਈ ਕਰਕੇ ਆ ਰਿਹਾ, ਆਪਾਂ ਨੂੰ ਕੋਈ ਯਤਨ ਕਰਨਾ ਚਾਹੀਦਾ। ਉਹ ਵਰਣਨ ਆਉਂਦਾ ਪ੍ਰਥਮੇ ਮਤਾ ਜੇ ਪੱਤਰੀ ਚਲਾਉਂ। ਮਤਾ ਦਾ ਮਤਲਬ ਹੁੰਦਾ ਮਸ਼ਵਰਾ, ਰਾਏ, ਸਲਾਹ ਦਿੱਤੀ ਵੀ ਕੋਈ ਚਿੱਠੀ ਲਿਖ ਕੇ ਭੇਜੋ। ਦੁਤੀਏ ਮਤਾ ਦੋਏ ਮਾਨ ਖੁਬ ਪਹੁੰਚਾਓ। ਦੂਸਰਾ ਮਤਾ ਸੀ ਕਿ ਦੋ ਬੰਦੇ ਭੇਜ ਦੀਏ ਮੌਤ ਪਿਲ, ਜਿਹੜੇ ਸੁਲੀ ਖਾਨ ਨੂੰ ਜਾ ਕੇ ਪੁੱਛਣ ਵੀ ਤੇਰਾ ਅਸੀਂ ਕੀ ਵਿਗਾੜਿਆ, ਕਿਉਂ ਆ ਰਹੇ ਹਾਂ। ਮਹਾਰਾਜ ਚੁੱਪ ਰਹੇ ਕਿਉਂਕਿ ਸਹਿਮਤੀ ਨਹੀਂ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਤੀਸਰੀ ਸਲਾਹ ਸੀ ਕੋਈ ਮਹਾਰਾਜ ਯਤਨ ਕਰੋ ਫਿਰ। ਪਾਤਸ਼ਾਹ ਨੇ ਕਿਹਾ ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਤੇ ਆਇਆ। ਹੇ ਵਾਹਿਗੁਰੂ ਜੀ, ਮੈਂ ਨਾ ਬੰਦੇ ਭੇਜਣੇ ਨੇ, ਨਾ ਚਿੱਠੀ ਭੇਜਣੀ ਹੈ, ਨਾ ਕੁਭ, ਮੈਂ ਤਾਂ ਤੁਹਾਨੂੰ ਯਾਦ ਕਰ। ਫਿਰ ਵਾਹਿਗੁਰੂ ਨੇ ਕੀ ਕੀਤਾ, ਸੁਲੀਹੀ ਤੇ ਨਾਰਾਇਣ ਰਾਖ, ਸੁਲੀਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲੀ ਹੋਏ ਬੂਆ ਨਾ ਪਾਤ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਤੋ ਪੰਕਤੀਆਂ ਕੋਈ ਬਹੁਤ ਵੱਡਾ ਸ਼ਬਦ ਨਹੀਂ, ਪਰ ਸ਼ਬਦ ਵਿੱਚ ਜਿਹੜਾ ਨਿਸ਼ਚਾ ਹੈ ਨਾ ਅਕਾਲ ਪੁਰਖ ਪ੍ਰਤੀ, ਉਹ ਬਹੁਤ ਵੱਡਾ। ਇਹ ਅਸੀਂ ਭਲੇ ਬੰਨਣਾ ਹੈ। ਤੋ ਗੁਰਦੇਵ ਕਹਿੰਦੇ ਨੇ ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਹੁਣ ਜਿਹੜਾ ਅਨਹਦ ਸ਼ਬਦ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦੋ ਰੂਪਾਂ ਵਿੱਚ ਆਉਂਦਾ, ਇੱਕ ਅਨਹਦ, ਇੱਕ ਅਨਹਤ। ਸਿੱਖਾਂ ਨੇ ਇਹਨੂੰ ਵਿਚਾਰਿਆ ਨਹੀਂ, ਅਤੇ ਦੂਜੇ ਦੰਬੀਆਂ ਪਖੰਡੀਆਂ ਨੇ ਆਖਿਆ ਆਓ ਤੁਹਾਡਾ ਅਨਹਦ ਵਾਜਾ ਵਜਾਈਏ, ਆਓ ਤੁਹਾਨੂੰ ਭੋਰੇ ਵਿੱਚ ਲੈ ਚਲੀਏ, ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਫਿਰ ਵਾਜਾ ਵਜੇ। ਅਰੇ ਨਹੀਂ, ਇੱਥੇ ਅਨਹਦ ਦਾ ਮਤਲਬ ਹੈ ਉਹ ਪਿਆਰ ਦੀ ਰਮਕ ਜਾਗੇਗੀ ਜਿਹਦੀ ਕੋਈ ਹੱਦ ਹੀ ਨਹੀਂ, ਸੀਮਾ ਹੀ ਨਹੀਂ। ਅਨਹੱਦ ਦਾ ਮਤਲਬ ਹੈ ਜਿਹੜਾ ਪਿਆਰ ਦਾ ਵਾਜਾ ਕਦੇ ਹੱਦ ਹੋਵੇਗਾ ਹੀ ਨਹੀਂ, ਬੰਦ ਹੋਵੇਗਾ ਹੀ ਨਹੀਂ। ਅਨਹੱਦ ਅਤੇ ਅਨਹੱਦ ਦੋ ਸ਼ਬਦ ਨੇ ਗੁਰਬਾਣੀ। ਹੁਣ ਮਹਾਰਾਜ ਕਹਿੰਦੇ ਨੇ ਹੁਣ ਸਾਰੇ ਸਿੱਖ ਸੰਗਤ ਪ੍ਰਸੰਨ ਹੋ ਗਈ ਤੇ ਵਾਜੇ ਅਨਹਦ ਤੂਰੇ। ਵਾਜੇ ਦਾ ਮਤਲਬ ਵੱਜ ਪਏ, ਤੂਰੇ ਮਤਲਬ ਵਾਜੇ ਵੱਜ ਪਏ, ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਸਾਰੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੁੜ ਗਏ।
ਸਰਬ ਕਲਿਆਣ ਪ੍ਰਭ ਕੀਨੇ।
ਕਲਿਆਣ ਦਾ ਮਤਲਬ ਹੁੰਦਾ ਸੁੱਖ ਆਨੰਦ, ਸਰਬ ਦਾ ਮਤਲਬ ਹੈ ਸਾਰੇ ਪਾਸੇ ਆਨੰਦ ਹੀ ਆਨੰਦ ਹੋ ਗਏ। ਕੀਤਾ ਕਿਸਨੇ ਹੈ? ਕਦੇ ਗੁਰੂ ਸਾਹਿਬ ਨੇ ਆਪ ਕ੍ਰੈਡਿਟ ਨਹੀਂ ਲਿਆ, ਕੰਮ ਆਰੰਭੇ ਵੀ ਕੰਮ ਹੋਏ ਵੀ, ਪਰ ਕ੍ਰੈਡਿਟ ਹਮੇਸ਼ਾ ਵਾਹਿਗੁਰੂ ਅਕਾਲ ਪੁਰਖ ਨੂੰ ਦਿੱਤਾ। ਆਹ ਕਿੱਡਾ ਵੱਡਾ ਕਾਰਜ, ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ, ਅੰਮ੍ਰਿਤਸਰ ਸਰੋਵਰ ਦੀ ਰਚਨਾ, ਕਿੰਨੇ ਵੱਡੇ ਕਾਰਜ। ਬਸ ਇੱਕੋ ਹੀ ਆਖਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਆਖਿਆ ਇਹ ਸਭ ਅਕਾਲ ਪੁਰਖ ਦੀ ਕਿਰਪਾ ਹੈ, ਬਈ ਅਸੀਂ ਵੀ ਇਹ ਨਿਸ਼ਚਾ ਕਾਇਮ ਕਰੀਏ, ਜਦੋਂ ਵੀ ਜਿੱਥੇ ਵੀ ਜਿਸ ਕਾਰਜ ਵਿੱਚ ਲੋੜ ਪਵੇ, ਕਿਸੇ ਜੋਤਸ਼ੀ ਕੋਲ ਜਾਣ ਦੀ ਲੋੜ ਨਹੀਂ, ਕਿਸੇ ਪਾਂਧੇ ਪੱਤਰੀਆਂ ਫੁਲਾਉਣ ਦੀ ਲੋੜ ਨਹੀਂ। ਕੀ ਹੁਕਮ ਹੈ ਸਾਨੂੰ? ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕੀਤਾ ਲੋੜੀਏ ਕੰਮ ਤੁਹਾਰ ਪੈ ਆਖੀਏ। ਕੀਤਾ ਕਾਰਜ ਦੇ ਸਵਾਲ ਸਤਿਗੁਰ ਸਚ ਸਾਖੀਏ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀਆਂ ਮਾਤਾਵਾਂ ਬੀਬੀਆਂ ਨੂੰ ਹਾਲੀ ਵੀ ਚੜ੍ਹਦਾ ਤੇ ਲਹਿੰਦਾ ਨਹੀਂ ਖਹਿੜਾ ਛੱਡ ਸਕੇ। ਤਜਰਬਾ ਹੋਇਆ ਇੱਕ ਜਗ੍ਹਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਬੱਚੇ ਨੂੰ ਲੱਗਣਾ ਸੀ ਸ਼ਗਨ, ਉਹਦਾ ਮੂੰਹ ਸੀ ਗੁਰੂ ਗ੍ਰੰਥ ਸਾਹਿਬ ਵੱਲ, ਸੰਗਤ ਜੁੜੀ ਬੈਠੀ ਸੀ। ਇੱਕ ਬਿਰਧ ਮਾਈ ਉੱਠੀ, ਉਹ ਪਰਲੇ ਨੁੱਕਰੋਂ ਆਉਂਦੀ, ਉਹ ਕਾਕਾ ਮੂੰਹ ਤੇ ਚੜ੍ਹਦੇ ਵੱਲ ਕਰ ਲੈ। ਮੈਂ ਕਿਹਾ ਦੱਸੂ ਕੀ ਕਰੇ ਵਿਚਾਰਾ ਕਾਕਾ, ਹੈ ਮੂੰਹ ਗੁਰੂ ਵੱਲ ਕਰੇ ਕਿ ਚੜ੍ਹਦੇ ਵੱਲ ਕਰੇ? ਉਹ ਹਾਲੀ ਵੀ ਅਸੀਂ ਚੜ੍ਹਦੇ ਲਹਿੰਦੇ ਨਾਲ ਫਸੇ ਪਏ। ਸਾਡਾ ਸਤਿਗੁਰੂ ਕਹਿੰਦਾ ਜਾਂ ਜਾਂ ਪੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨਸਦਾ ਧਿਆਈ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਰਬ ਕਲਿਆਣ ਪ੍ਰਭ ਕੀਨੇ। ਇੱਥੇ ਪ੍ਰਭ ਦੇ ਭੱਬੇ ਨੂੰ ਸਿਹਾਰੀ ਹੈ, ਇਹ ਸ਼ਬਦ 'ਚ ਪ੍ਰਭ ਅੱਖਰ ਵਾਰ ਵਾਰ ਆ ਰਿਹਾ। ਕਹਿੰਦੇ ਪ੍ਰਭੂ ਨੇ ਹਰ ਪਾਸੇ ਕਲਿਆਣ ਕਰ ਦਿੱਤੇ, ਕਰ ਕਿਰਪਾ ਆਪ ਦੀਨੇ, ਉਸ ਨੇ ਆਪ ਹੀ ਕਿਰਪਾ ਕਰਕੇ ਇਹ ਸਭ ਸੁੱਖ ਦਿੱਤੇ ਹਨ।
ਬੇਦਨ ਸਤਿਗੁਰ ਆਪ ਗਵਾਈ।
ਇਹ ਜਿਹੜੀ ਪੀੜਾ ਸੀ ਨਾ ਬੇਦਨ, ਬੇਦਨ ਦੇ ਅੱਖਰੀ ਅਰਥ ਪੀੜਾ ਹਨ, ਪੀੜਾ ਹੁੰਦੀ ਹੈ, ਬੱਚਿਆਂ ਨੂੰ ਤਕਲੀਫ ਹੋਵੇ ਪੀੜਾ ਹੁੰਦੀ ਹੈ ਮਾਂ ਬਾਪ ਨੂੰ, ਇਹ ਪਿਆਰ ਹੀ ਐਸਾ ਹੈ, ਸੰਬੰਧ ਹੀ ਐਸਾ। ਪਰ ਕਹਿੰਦੇ ਪੀੜਾ ਕਿਸਨੇ ਦੂਰ ਕੀਤੀ? ਸਤਿਗੁਰ ਆਪ ਗਵਾਈ। ਤੇ ਹੁਣ ਇਸ ਬਾਲਕ ਹਰਗੋਬਿੰਦ ਜੀ ਦੀ ਪੀੜਾ ਦੂਰ ਹੋਣ ਦੇ ਨਾਲ ਹੁਣ ਕੀ ਹੋਇਆ?
ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ।
ਬਸ ਅਸੀਂ ਕੀ ਕੀਤਾ ਹੈ, ਸਿੱਖ ਸੰਗਤ ਨੇ ਕੀ ਕੀਤਾ? ਹਰੀ ਦਾ ਨਾਮ ਧਿਆਇਆ। ਤੇ ਹਰੀ ਜਿਹੜਾ ਬੜਾ ਸਮਰੱਥ ਹੈ ਸਤਸੰਗ ਜੀ, ਉਹ ਤੇ ਬਹੁਤ ਕੁਝ ਕਰ ਸਕਦਾ, ਉਹਦੀਆਂ ਸ਼ਕਤੀਆਂ ਪੜ੍ਹਨੀਆਂ ਹੁਣ ਤੇ ਗੁਰਬਾਣੀ ਵਿੱਚੋਂ ਪੜ੍ਹੋ। ਪਾਤਸ਼ਾਹ ਕਹਿੰਦੇ ਨੇ ਉਹਦੇ ਅੱਖ ਫਰਕਣ ਦੇ ਸਮੇਂ ਵਿੱਚ ਖਿਨ ਮੈਂ ਥਾਂ ਪੁੱਤਾ ਪਣਹਾਰਾ, ਖਿਨ ਮੈਂ ਰਾਓ ਰੰਗ ਕੋ ਕਰੇ ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਕਨਾਵੇ ਯਹ ਤਾਂ ਕੋ ਵਿਵਹਾਰ। ਅੱਖ ਫਰਕਣ ਦੇ ਪੜ੍ਹੀ ਵੀ ਜਾ ਰਹੇ ਹਾਂ, ਸੁਖਮਨੀ ਸਾਹਿਬ ਦਾ ਪਾਠ ਵੀ ਕਰੀ ਜਾ ਰਹੇ ਹਾਂ, ਪਰ ਜੇ ਵਿਚਾਰ ਕਰ ਲਈਏ ਤੇ ਕੰਮ ਬਣ ਜਾਏ। ਹਰਨ ਭਰਨ ਜਾ ਕਾ ਨੇਤਰ ਫੋਰ, ਜਿਸ ਕਾ ਮੰਤਰ ਨਾ ਜਾਣੈ ਹੋਰ, ਅਣਦ ਰੂਪ ਮੰਗਲ ਸਦ ਜਾ ਕੈ। ਉਸ ਵਾਹਿਗੁਰੂ ਦੇ ਘਰ ਤੇ ਆਨੰਦ ਮੰਗਲ ਹੈ, ਜਿਹੜਾ ਜੁੜੇਗਾ ਉਹਦੇ ਘਰ ਵਿੱਚ ਵੀ ਆਨੰਦ ਮੰਗਲ ਹੋ ਜਾਣਗੇ।
ਰਹਾਉ ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ।
ਪਰ ਪ੍ਰਭੂ ਦੇ ਸੰਤ ਕਿਵੇਂ ਬਣਿਆ ਜਾਏ? ਜਿਨ੍ਹਾਂ ਦਾ ਪ੍ਰਭੂ 'ਤੇ ਵਿਸ਼ਵਾਸ ਹੋਵੇ, ਜਿਹੜੇ ਆਪ ਵੀ ਪਰਮੇਸ਼ੁਰ ਨਾਲ ਜੁੜੇ ਹੋਣ ਅਤੇ ਦੂਜਿਆਂ ਨੂੰ ਵੀ ਜੋੜਨ। ਇਹ ਨਾ ਹੋਵੇ ਭਰਮਾਂ ਵਿੱਚ ਪਾ ਦੇਣ, ਇਹ ਨਾ ਹੋਵੇ ਵੀ ਤੇਰੇ 'ਤੇ ਫਲਾਣਾ ਨਛੱਤਰ ਬੜਾ, ਮੈਂ ਪੜ੍ਹ ਰਿਹਾ ਸੀ ਪਰਸੋਂ, ਇਹ ਜੋਤਿਸ਼ਿਕ ਧੋਖਾ ਹੈ, ਖਿਮਾ ਕਰ, ਧੋਖਾ, ਬਸ ਧੋਖੇ 'ਚ ਹੀ ਲੋਕਾਂ ਨੂੰ ਫਸਾਇਆ ਜਾ ਰਿਹਾ। ਪਾਤਸ਼ਾਹ ਕਹਿੰਦੇ ਨਾ, ਪ੍ਰਭੂ ਦੇ ਆਗਿਆਕਾਰੀ ਪੁੱਤਰ ਬਣੋ, ਕਸਰ ਸਾਡੇ ਵੱਲੋਂ ਉਹਦੇ ਨਾਲ ਕੋਈ ਕਸਰ ਨਹੀਂ। ਜਿਹੜਾ ਆਗਿਆਕਾਰੀ ਪੁੱਤਰ ਹੈ ਤੁਹਾਡਾ, ਕੀ ਤੁਸੀਂ ਉਹਦੀ ਕੋਈ ਗੱਲ ਮੋੜਦੇ ਹੋ? ਤੁਸੀਂ ਆਖਦੇ ਹੋ ਪੁੱਤਰਾ ਅਸੀਂ ਭਾਵੇਂ ਔਖੇ ਹੋਈਏ, ਸਾਨੂੰ ਵਿਕਣਾ ਕਿਉਂ ਨਾ ਪਵੇ, ਤੇਰੀ ਗੱਲ ਜ਼ਰੂਰ ਮੰਨਾਂਗੇ। ਲਓ ਵਾਹਿਗੁਰੂ ਦਾ ਵੀ ਬਿਰਧ ਹੈ, ਬਾਣੀ 'ਤੇ ਲਿਖਿਆ ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੂਟੇ ਮੋਏ, ਏਕ ਸਮੇਂ ਮੋਕ ਹੋ ਗਏ ਬਾਂਧੇ, ਤੋਫ ਨ ਮੋਹ ਪੈ ਜਵਾਬ ਨਾ ਹੋਏ। ਇਹ ਵਾਹਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਮੇਰੀ ਬੰਨੀ ਨੂੰ ਮੇਰਾ ਭਗਤ ਛਡਾ ਸਕਦਾ, ਮੈਂ ਭਗਤ ਦੀ ਬੰਨੀ ਨਹੀਂ ਛਡਾ ਸਕਦਾ। ਐਵੇਂ ਥੋੜ੍ਹਾ ਭਗਤਾਂ ਨੇ ਕਿਹਾ, ਰੱਬ ਜੀ ਆਪਣੇ ਛੁੱਟਣ ਦਾ ਫਿਕਰ ਕਰੋ, ਅਸੀਂ ਤੇ ਤੁਸੀਂ ਵੱਧਾ ਸੀ ਸਾਨੂੰ ਇਸ ਮਾਇਆ ਦੇ ਮੋਹ 'ਚ, ਪਰ ਆਪਣੇ ਛੁੱਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾ ਤੇ, ਅਸੀਂ ਤਾਂ ਤੁਹਾਡਾ ਸਿਮਰਨ ਕਰਕੇ ਛੁੱਟ ਗਏ ਹਾਂ, ਹੁਣ ਤੁਸੀਂ ਆਪਣੇ ਛੁੱਟਣ ਦੀ ਸੋਚੋ। ਲਓ ਇਹੋ ਜਿਹੀਆਂ ਪ੍ਰੇਮ ਦੀਆਂ ਡੋਰੀਆਂ ਹਨ ਜਿਹੜੀਆਂ ਭਗਤ ਪਾ ਲੈਂਦੇ ਨੇ, ਆਪਾਂ ਵੀ ਪਾਈਏ। ਗੁਰੂ ਵਾ ਸਾਡੇ ਤੋਂ ਕਦੇ ਦੂਰ ਨਹੀਂ, ਪਰਮੇਸ਼ੁਰ ਦੂਰ ਨਹੀਂ। ਗੁਰੂ ਅਰਜੁਨ ਦੇਵ ਪਾਤਸ਼ਾਹ ਗਵਾਹੀ ਭਰ ਰਹੇ ਨੇ, ਜੋ ਮੰਗੈ, ਮੰਗੈ ਬਹੁ ਵਚਨ ਹੈ, ਜਿਹੜੇ ਉਸ ਪ੍ਰਭੂ ਦੇ ਬਣ ਜਾਂਦੇ ਨੇ ਫਿਰ ਜੋ ਮੰਗਦੇ ਨੇ ਸੋ ਲੇਵੈ, ਉਹ ਲੈਂਦੇ ਹਨ, ਅਤੇ ਪ੍ਰਭ ਆਪਣਿਆਂ ਸੰਤਾਂ ਦੇਵੈ। ਇੱਥੇ ਪ੍ਰਭ ਦਾ ਪੱਬਾ ਪੁੱਗਦਾ, ਕਿਉਂਕਿ ਨਾਲ ਆਪਣੇ ਵੀ ਆ ਗਿਆ ਨਾ, ਪ੍ਰਭ ਆਪਣਿਆਂ ਸੰਤਾਂ ਦੇ। ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਦਿੰਦੇ ਹਨ, ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਹਨ।
ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ।
ਹਰ ਗੋਬਿੰਦ ਪ੍ਰਭ ਰਾਖਿਆ, ਪ੍ਰਭ ਦੇ ਭੱਬੇ ਨੂੰ ਫਿਰ ਸਿਆਰੀਏ। ਪ੍ਰਭੂ ਨੇ ਹਰ ਗੋਬਿੰਦ ਜੀ ਦੀ ਰਾਖੀ ਕੀਤੀ ਹੈ, ਉਹਨਾਂ ਨੇ ਆਪ ਸਹਾਇਤਾ ਕੀਤੀ ਹੈ, ਅਤੇ ਜਨ ਨਾਨਕ ਸਾਚ ਸੁਭਾਖਿਆ, ਨਾਨਕ ਦਾਸ ਜੀ ਨੇ ਸੱਚੀ ਗੱਲ ਸੁਭਾਖਿਆ। ਭਾਖਿਆ ਹੁੰਦਾ ਬੋਲਣਾ, ਬੋਲੀ, ਸੁਭਾਖਿਆ ਮਨ ਸ਼ੁਭ ਬੋਲੀ, ਇਹ ਵਚਨ ਕਹੇ ਨੇ ਭਾਈ, ਇਹ ਸੱਚੀ ਬਾਤ ਹੈ, ਇਹ ਪ੍ਰਤੱਖ ਕਰਕੇ ਵੇਖ ਲਓ। ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਫਿਰ ਇੱਕ ਨਾਲ ਜੁੜ ਜਾਓ, ਦੂਜੇ ਪਾਸੇ ਨਾ ਭਟਕੋ, ਨਾ ਕਬਰਾਂ 'ਤੇ ਜਾਓ, ਨਾ ਪੁੱਛਾਂ ਵਾਲਿਆਂ ਕੋਲ ਜਾਓ, ਨਾ ਜਠੇਰਿਆਂ ਦੇ ਚੱਕਰ ਵਿੱਚ ਪਵੋ, ਅਤੇ ਸਾਰੇ ਇਹ ਸਬਕ ਲੈ ਕੇ ਜਾਈਏ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਮਾਂ ਸਮਾਪਤ ਹੈ, ਤੁਹਾਡਾ ਪਿਆਰ ਅਤੇ ਆਨੰਦ ਵੇਖ ਕੇ ਜੀ ਨਹੀਂ ਕਰਦਾ ਸਮਾਪਤੀ ਕਰਨ ਨੂੰ, ਪਰ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਸ਼ਬਦ ਯਾਦ ਕਰ ਲਓ, ਬਹੁਤ ਸੰਖੇਪ ਜਿਹਾ ਛੋਟਾ ਜਿਹਾ ਸ਼ਬਦ ਹੈ, ਪਰ ਗਿਆਨ ਬਹੁਤ ਵੱਡਾ ਹੈ। ਇਹਨੂੰ ਪਕਾਓ, ਚੰਗੀ ਤਰ੍ਹਾਂ ਯਾਦ ਕਰੋ, ਮੇਰੀਓ ਮਾਤਾਓ ਭੈਣੋ, ਮੇਰੇ ਵੀਰੋ ਬਜ਼ੁਰਗੋ, ਐਵੇਂ ਭਟਕੋ ਨਾ। ਗੁਰੂ ਨੇ ਸਾਨੂੰ ਭਟਕਣਾ ਤੋਂ ਬਚਾਇਆ, ਪਰ ਇੱਕ ਗੱਲ ਕਹੀ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਿਓ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਹੇ ਵਾਹਿਗੁਰੂ ਸਾਡੇ 'ਤੇ ਕਿਰਪਾ ਕਰ, ਸਾਡੇ ਅੰਦਰ ਐਸਾ ਵਿਸ਼ਵਾਸ ਦੇ ਕਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ
ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸੱਚ ਸੁਭਾਖਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।